ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਦਰਤ ਦਾ ਨਿਯਮ ਹੈ ਕਿ ਪਹਿਲੀ ਵਾਰ ਜੋ ਸੱਟ ਜਾਂ ਚੋਟ ਪੈਂਦੀ ਹੈ, ਉਸ ਦੀ ਪੀੜਾ ਨੂੰ ਸਹਿਣ ਦੀ ਸ਼ਕਤੀ ਕੁਦਰਤ ਆਪ ਦਿੰਦੀ ਹੈ। ਪਰ ਜੇ ਕਿਧਰੇ ਉਸ ਸੱਟ 'ਤੇ ਬਾਰ ਬਾਰ ਸੱਟ ਵੱਜੇ ਤਾਂ ਪੀੜਾ ਸਹਿਣ ਤੋਂ ਅਸਮਰੱਥ ਹੋ ਜਾਂਦੀ ਹੈ। ਉਸ ਥਾਂ ਜਾਂ ਤਾਂ ਨਸੂਰ ਬਣ ਜਾਂਦੀ ਹੈ ਜਾਂ ਫਿਰ ਬਹੁਤ ਪਰਪੱਕ ਹੋ ਜਾਂਦੀ ਹੈ। ਤਿੰਨ ਐਸੀਆਂ ਸੱਟਾਂ ਸਹਿ ਕੇ ਮਾਤਾ ਦੇ ਅੰਦਰੂਨੀ ਹਾਲਾਤ ਕੈਸੀ ਬਣੇ ਹੈ, ਅੱਜ ਜਦੋਂ ਉਸ 'ਤੇ ਅਗਲੇ ਬਿਰਤਾਂਤ ਵਿੱਚ ਚੌਥੀ ਸੱਟ ਦੀ ਗਾਥਾ ਆ ਰਹੀ ਹੈ, ਉਸ ਵਿੱਚੋਂ ਉੱਠੀ ਹੋਈ ਅਵਸਥਾ ਕਹਿਣ ਅਤੇ ਸੁਣਨ ਤੋਂ ਅਸਮਰੱਥਾ ਹੈ। ਭਾਵੇਂ ਤੀਸਰੀ ਰਾਤ ਬੀਤ ਗਈ ਹੈ, ਮਾਈ ਦੇ ਹਿਰਦੇ ਮੰਡਲ ਵਿੱਚ ਜੋ ਰਜਾ ਦੇ ਸੂਰਜ ਨੂੰ ਲੁਕਾ ਲੈਣ ਵਾਲੇ ਬੱਦਲ ਉਮੜੇ ਸਨ, ਹੋ ਹਟੀ ਵਰਖਾ ਮਗਰੋਂ ਨਿੱਤਰੇ ਹੋਏ ਆਕਾਸ਼ ਵਾਂਗੂ ਮਨ ਦੇ ਆਕਾਸ਼ ਤੋਂ ਲੁਕ ਗਏ ਸਨ। ਪਰ ਜੇ ਕੋਈ ਕਿਤੇ ਰਿਹਾ ਅਖਿਆ ਬੱਦਲ ਦਿਸਿਆ ਕਰਦਾ ਹੈ ਨਾ, ਤੇਕੂ ਇਹ ਇੱਛਾ ਕਿਤੇ ਕਿਤੇ ਲਟਕ ਰਹੀ ਹੈ ਕਿ ਗੁਰੂ ਮਹਾਰਾਜ ਜੀ ਕਿੱਥੇ ਬਿਰਾਜ ਰਹੇ ਹੋਣਗੇ। ਬਰਖੁਰਦਾਰ ਮੇਰੀ ਪੁੱਤਰੀ ਦੇ ਬੱਚੇ ਕਿੱਥੇ ਹੋਣਗੇ, ਪਰਿਵਾਰ ਸਾਰੇ ਦਾ ਕੀ ਹਾਲ ਹੋਇਆ ਹੋ। ਸੁਰਤ ਨਾਮ ਦੇ ਪ੍ਰਵਾਹ ਵਿੱਚ ਅਖੰਡਾਕਾਰ ਤਾਂ ਚੱਲ ਰਹੀ ਹੈ, ਪਰ ਅਗਲੀ ਸੁੱਧ ਜਾਣਨ ਦੀ ਇੱਛਾ ਉਮੜ ਪੈਂਦੀ ਹੈ ਤੇ ਚਿੰਤਾ ਦਾ ਰੰਗ ਲੈ ਕੇ ਉਮੜਦੀ ਹੈ। ਭਰੋਸਾ ਤੇ ਸਿਦਕ ਕਹਿੰਦੇ ਹਨ ਕਿ ਕੌਤਕਹਾਰ ਮਾਲਕ ਆਪ ਹਨ ਤੇ ਆਪਣੇ ਕੌਤਕਾਂ ਨੂੰ ਉਹ ਆਪ ਜਾਣਦੇ ਹਨ। ਜੋ ਫਕੀਰੀ ਵਿੱਚ ਬੈਠੇ ਪਾਤਸ਼ਾਹ ਨਾਲ ਟਾਕਰਾ ਕਰਦੇ ਹਨ ਔਰ ਉਹਨਾਂ ਦੇ ਮੂੰਹ ਮੋੜਦੇ ਹਨ, ਉਹ ਹਾਰ ਜਿੱਤ ਵਿੱਚ ਨਹੀਂ ਹਨ। ਪਰ ਕੋਈ ਪ੍ਰਯੋਜਨ ਤੇ ਹੈ ਜੋ ਵਾਹਿਗੁਰੂ ਦੇ ਹੁਕਮਾਂ ਅਨੁਸਾਰ ਉਹਨਾਂ ਨੇ ਪੂਰਨ ਕਰਨਾ ਹੈ। ਉਸ ਦੇ ਭੇਦ ਤੇ ਉਹ ਆਪ ਜਾਣੂ ਹਨ, ਆਪ ਜਨਮ ਵਰ ਵਿੱਚ ਨਹੀਂ ਅਮਰ ਹਨ, ਇਸ ਕਰਕੇ ਦੁੱਖ ਸੁੱਖ ਨੂੰ ਸਮਝ ਆਉਂਦੇ ਹਨ। ਘਾਬਰਨ ਵਾਲੇ ਤੇ ਨਹੀਂ, ਉਹ ਤੇ ਅਸੀਂ ਹਾਂ। ਇਸ ਪ੍ਰਕਾਰ ਦੀਆਂ ਸਿਦਕ ਦੀਆਂ ਵਿਚਾਰਾਂ ਪੱਛੋਂ ਦੀ ਪੌਣ ਵਾਂਗੂ ਬੱਦਲਾਂ ਨੂੰ ਉਡਾ ਰਹੀਆਂ ਹਨ। ਪਰ ਅਜੇ 8-10 ਦਿਨ ਹੀ ਬੀਤੇ ਸਨ ਕਿ ਫਿਰ ਪਤਾ ਨਹੀਂ ਕਿੱਧਰੋਂ ਪੁਰੇ ਦੀ ਬੁਰੀ ਪੌਣ ਝੁੱਲ ਪਈ। ਹਨੇਰੀ ਘਟਾ ਬੱਦਲ ਦੇ ਕੜਕਾਂ ਨਾਲ ਲੈ ਕੇ ਆ ਗਈ ਹੈ। ਕਿਸੇ ਰਾਹੀ ਨੇ ਆ ਦੱਸਿਆ ਕਿ ਜੋ ਸ੍ਰੀ ਕਲਗੀਧਰ ਜੀ ਆਨੰਦਪੁਰੇ ਤੋਂ ਨਿਕਲ ਕੇ ਚਮਕੌਰ ਆਏ, ਉੱਥੇ ਬਹੁਤ ਘੋਰ ਯੁੱਧ ਹੋਇਆ। ਸ੍ਰੀ ਗੁਰੂ ਜੀ ਤਾਂ ਰਾਤ ਦੇ ਸਮੇਂ ਸਲਾਮਤ ਨਿਕਲ ਗਏ, ਪ੍ਰੰਤੂ ਵੱਡੇ ਸਾਹਿਬਜ਼ਾਦੇ ਦੋਨੋਂ ਉੱਥੇ ਸ਼ਹੀਦ ਹੋ ਗਏ। ਗੁਰੂ ਪਾਤਸ਼ਾਹ ਜੀ ਦੇ ਅੱਤ ਪਿਆਰੇ ਭਾਈ ਸੰਗਤ ਸਿੰਘ ਜੀ, ਭਾਈ ਸੰਤ ਸਿੰਘ ਜੀ ਆਦਿ ਤੇ ਹੋਰ 40 ਪਿਆਰੇ ਉਸੇ ਥਾਂ ਉਹਨਾਂ ਦੀ ਰਜ਼ਾ ਪਾਲ ਦੇ ਜੀਵਨ ਮੁਕਤ ਹੋ ਗਏ ਹਨ। ਇਹ ਖਬਰ ਉਸ ਨਾਮ ਦੇ ਮੰਡਲ ਦੀ ਤੁਰਾਊ ਦੇ ਕੰਨੀ ਇੱਕਰ ਪਈ ਕਿ ਜੇ ਕੋਈ ਕਿਸੇ ਮੁਸਾਫਰ ਨੂੰ ਕੋਈ ਪਿੱਛੋਂ ਦੀ ਆ ਕੇ ਮੋਢੇ ਤੋਂ ਫੜ ਕੇ ਅਚਾਨਕ ਖੜਾ ਕਰ ਲੈਂਦਾ ਹੈ ਤੇ ਆਖਦਾ ਹੈ ਠਹਿਰ ਜਾ, ਮੇਰੀ ਗੱਲ ਸੁਣ ਜਾ, ਪਹਿਲੇ ਇੱਕ ਸੁਣਾਉਣੀ ਸੁਣ ਜਾ। ਠੀਕ ਉਸੇ ਤਰ੍ਹਾਂ ਮਾਤਾ ਪੁਚੱਕ ਰਹਿ ਗਈ। ਮਨ ਵਹਿਮ ਤਾਂ ਕਰਦਾ ਸੀ ਕਿ ਇਹ ਭਾਜੜ ਜੋ ਪਈ ਹੈ ਨਾ ਹੋਰ ਉਪੱਦਰ ਨਾ ਕਰੇ, ਪਰ ਇਹ ਗੱਲ ਦਿਲ ਨੇ ਕਦ ਸੋਚੀ ਸੀ ਕਿ ਗੁਰੂ ਦੇ ਦੁਲਾਰੇ ਮੇਰੀਆਂ ਅੱਖਾਂ ਦੇ ਤਾਰੇ ਪੁਰਜਾ ਪੁਰਜਾ ਕੱਟ ਕੇ ਮੈਦਾਨੇ ਜੰਗ ਵਿੱਚ ਸ਼ਹੀਦੀ ਦੇ ਸਰਮੌਰ ਪਦਵੀ ਪਾ ਜਾਣਗੇ ਔਰ ਸੱਚਖੰਡ ਵਾਸੀ ਬੱਚੀ ਦਾ ਅੱਧਾ ਖੇੜਾ ਸੁੰਜਾ ਕਰ ਜਾਣਗੇ। ਇਹ ਖਬਰ ਸੀ ਕਿ ਇੱਕ ਪਰਬਤੀ ਹਿਮ ਬਿਜ, ਹਾਂ ਹਿਮ ਬਿਜ, ਭਾਰੀ ਪਰਬਤਾਂ ਤੋਂ ਜੋ ਬਰਫ਼ ਦੇ ਤੋਦੇ ਡਿੱਗਦੇ ਨੇ, ਉਹ ਜਿੱਥੇ ਡਿੱਗਦੇ ਨੇ ਬ੍ਰਹਸਪਤੀ ਤੇ ਜੀਵਾਂ ਨੂੰ ਇਸ ਤਰ੍ਹਾਂ ਮਿੱਧ ਦਿੰਦੇ ਨੇ, ਉਹਨਾਂ ਦੀ ਕੋਈ ਆਸ ਉਮੀਦ ਨਹੀਂ ਰਹਿੰਦੀ। ਅਜਿਹਾ ਹਿੰਬਿਜ ਜਿਸ ਦੇ ਡਿੱਗਦਿਆਂ ਕੋਈ ਸ਼ੁੱਧ ਬੁੱਧ ਨਹੀਂ ਰਹੀ, ਐਸਾ ਕੁਦਰਤ ਨੇ ਇਹ ਧਰੋਹ ਕੀਤਾ ਹੈ। ਮੋਹ ਦੀ ਮਾਇਆ ਕਹੋ ਜਾਂ ਮਮਤਾ ਦੀਆਂ ਡੂੰਘੀਆਂ ਕੱਸੀਆਂ ਤੜਾਵਾਂ ਕਹੋ, ਇਹਨਾਂ ਮੋਹ ਤੇ ਮਮਤਾ ਦੇ ਵਸਣੇ ਦਾ ਜੋ ਥਾਂ ਹੈ ਉੱਥੇ ਡਾਢਾ ਤੁਣਕਾ ਵੱਜਾ ਹੈ। ਨਾਮ ਵਿੱਚ ਰੱਤਾ ਮਨ, ਨਾਮ ਦੇ ਆਨੰਦ ਵਿੱਚ ਮਗਨ ਤਾਂ ਸੀ, ਪਰ ਨਹੀਂ ਸੀ ਜਾਣਦਾ ਕਿ ਮੇਰੇ ਮਨ ਦੇ ਕਿਸੇ ਅਣਜਾਣ ਪਰਦੇ ਹੇਠ ਮੇਰੇ ਹੀ ਅੰਦਰ ਇੱਕ ਹੋਰ ਮਮਤਾ ਦੀ ਗੰਢ ਲੁਕੀ ਪਈ ਹੈ, ਜਿਸ ਦੇ ਟੁੱਟਣ ਲੱਗਿਆ ਮੇਰੇ ਮਨ ਦਾ ਸਾਰਾ ਤਲ ਹਿੱਲੇਗਾ। ਔਰ ਉਸ ਹਿੱਲਣ ਵਿੱਚ ਨਾਮ ਇਸ ਤਰ੍ਹਾਂ ਗੁੰਮ ਹੋਵੇਗਾ ਕਿ ਜਿਸ ਤਰ੍ਹਾਂ ਡਾਢੇ ਤੂਫਾਨ ਮੱਚੇ ਤੇ ਲਹਿਰਾਂ ਦੇ ਝੁਰਮਟ ਵਿੱਚ ਜਹਾਜ਼ ਹੁੰਦਾ ਤਾਂ ਸਮੁੰਦਰ ਤੇ ਹੀ, ਪਰ ਡੋਲਵੀਂ ਖੇਡ ਮਾਨੋ ਲੋਪ ਹੋ ਜਾਂਦੀ ਹੈ। ਇਸ ਤਰ੍ਹਾਂ ਉਹਦੇ ਸਰਹੱਦਿਆਂ ਤੋਂ ਨਜ਼ਰ ਨਹੀਂ ਆਉਂਦਾ। ਸੋ ਸੁਣਦਿਆਂ ਸਾਰ ਮਾਈ ਦੀਆਂ ਤਲੀਆਂ ਹੇਠੋਂ ਮਿੱਟੀ ਨਿਕਲ ਗਈ, ਸੁਨਤਾ ਛਾ ਗਈ, ਮਾਨੋ ਪੱਥਰ ਜੀ ਹੋ ਗਈ, ਨੇਤਰਾਂ ਵਿੱਚ ਜਲ ਆਇਆ, ਪਰ ਆਉਂਦਾ ਵੀ ਮਾਨੋ ਜੰਮ ਗਿਆ। ਧਰਤੀ ਵੱਲ ਬਿਟਰ ਬਿਟਰ ਤੱਕਦੀ ਹੈ, ਨਾ ਬੋਲਦੀ ਹੈ ਨਾ ਹਿਲਦੀ ਹੈ। ਸ਼ਹਿਰ ਵਿੱਚ ਵੀ ਇਹ ਖਬਰ ਪਹੁੰਚ ਗਈ, ਅੱਜ ਫਿਰ ਸੱਜਣਾ ਦੀ ਆਵਾਜਾਈ ਸ਼ੁਰੂ ਹੋ ਗਈ। ਮਾਈ ਕਿਸੇ ਨਾਲ ਕੋਈ ਕੂ ਬੋਲ ਨਹੀਂ ਰਹੀ, ਪਥਰਾਏ ਹੋਏ ਮਾਨੋ ਬੈਠੀ ਹੈ। ਇਹ ਦਸ਼ਾ ਵੇਖ ਕੇ ਇੱਕ ਦੋ ਸਿਆਣਿਆਂ ਨੂੰ ਡਾਢੀ ਚਿੰਤਾ ਹੋਈ। ਸਿਆਣਿਆਂ ਨੇ ਵਿਚਾਰ ਕਰਕੇ ਮਾਤਾ ਦੇ ਵਿਹੜੇ ਵਿੱਚ ਦੀਵਾਨ ਲਾ ਕੇ ਵੈਰਾਗ ਦੇ ਸ਼ਬਦਾਂ ਦਾ ਉਚਾਰਨ ਸ਼ੁਰੂ ਕੀਤਾ। ਕੋਈ ਘੰਟੇ ਕੁ ਮਗਰੋਂ ਮਾਈ ਜੀ ਦੇ ਨੇਤਰਾਂ ਵਿੱਚੋਂ ਅੱਥਰੂ ਗਿਰ ਪਏ, ਲੰਮਾ ਸਾਹ ਆਇਆ ਤੇ ਬੋਲੀ, ਲਾਲ ਜੀ ਹੋ, ਮੈਨੂੰ ਨਾਲ ਲੈ ਜਾਂਦੇ ਤਾਂ ਭਲਾ ਹੁੰਦਾ। ਹੋਰ ਕੁਝ ਨਹੀਂ ਬੋਲੀ, ਪਰ ਨੇਤਰਾਂ ਤੋਂ ਪ੍ਰਵਾਹ ਜਾਰੀ ਹੈ ਔਰ ਜਾਰੀ ਰਿਹਾ। ਸਤਸੰਗੀ ਸਾਰੇ ਆਪ ਬੜੇ ਵੈਰਾਗ ਵਿੱਚ ਸੀ, ਪਰ ਮਾਈ ਨੂੰ ਇਕੱਲੀ ਤੇ ਵਧੇਰੇ ਦੁਖੀਆ ਜਾਣ ਕੇ ਅਜੇ ਸੋਚਦਾ ਹੀ ਸੀ ਕਿ ਸਤਸੰਗੀਆਂ ਵਿੱਚੋਂ ਵਡੇਰੀਆਂ ਨੇ ਮਾਈ ਦਾ ਮੂੰਹ ਹੱਥ ਤੁਲਾਇਆ ਤੇ ਅੰਦਰ ਜਾ ਕੇ ਲਟਾ ਦਿੱਤਾ। ਲੇਟਦਿਆਂ ਹੀ ਨੀਂਦ ਗਾਫਲ ਹੋ ਗਈ। ਸੁੱਤੀ ਪਈ ਨੂੰ ਆਰਾਮ ਵਿੱਚ ਦੇਖ ਕੇ ਤੇ ਬਹੁਤਿਆਂ ਦਾ ਹੁਣ ਠਹਿਰਨਾ ਘਬਰਾ ਦੇਣਾ ਸਮਝ ਕੇ ਸਾਰੇ ਮਲਕੜੇ ਮਲਕੜੇ ਵਿਦਾ ਹੋ ਗਏ। ਘਰ ਦੀ ਸੇਵਕਾ ਨੇ ਬੂਹਾ ਢੋ ਕੇ ਆਰਾਮ ਕੀਤਾ। ਅਜੇ ਪਹਿਲਾ ਪੈਰ ਵੀ ਨਹੀਂ ਬੀਤਿਆ ਸੀ ਜੋ ਘੜਿਆਲੀ ਦੀ ਟੰਕਾਰ ਮਾਈ ਦੇ ਕੰਨਾਂ ਪੁਰ ਪਈ। ਕੂਕ ਸੁੱਤੀ ਮਾਈ ਤੜਫ ਕੇ ਉੱਠੀ, ਸਹਿ ਸਵਾ ਹਾਏ ਨਿਕਲਿਆ। ਉਹ ਘੜੀਆਂ, ਉਹ ਪੈਰ ਵੱਜਦੇ ਹਨ, ਉਹ ਤਾਰੇ ਤੇ ਚੰਦ ਚੜ੍ਹਦੇ ਹਨ, ਪਰ ਮੇਰੇ ਦੁਲਾਰੇ ਕਈ ਹਜ਼ਾਰ ਟੁਕੜੇ ਹੋ ਕੇ ਮੈਦਾਨੇ ਜੰਗ ਵਿੱਚ ਅਗਨੀ ਨੂੰ ਉਡੀਕ ਰਹੇ ਹਨ। ਕਿਉਂ ਇਹ ਦਸਾ ਹੈ? ਪਿਆਰਿਆ ਤੇਰੇ ਚੋਜ ਹਨ, ਮਨਾ ਤੇਰੇ ਕੁਝ ਵੱਸ ਨਹੀਂ, ਤੇਰੇ ਕੁਝ ਅਧੀਨ ਨਹੀਂ। ਜਿਸ ਦੇ ਵੱਸ ਹੈ ਤੂੰ ਉਸ ਦੇ ਵੱਸ ਹੋ, ਜਿਸ ਠਾਕਰ ਸਿਓ ਨਾ ਹੀ ਚਾਰਾ, ਤਾਂ ਕੋ ਕੀਜੇ ਸਦ ਨਮਸਕਾਰ। ਜੋ ਗੁਰੂ ਸਾਰੇ ਸੰਸਾਰ ਦੇ ਦੁੱਖ ਹਰਦਾ, ਵਿਪਦਾ ਟਾਲਦਾ, ਰੇਖਾਂ ਵਿੱਚ ਮੇਖਾਂ ਮਾਰਦਾ, ਉਹ ਜਦ ਆਪ ਆਪਣੇ ਪੁੱਤਰਾਂ ਨੂੰ ਮੈਦਾਨ ਵਿੱਚ ਤੋਰਦਾ ਹੈ ਨਾ, ਆਪਣੀਆਂ ਅੱਖਾਂ ਦੇ ਸਾਹਮਣੇ ਟੁਕੜੇ ਹੁੰਦੇ ਵੇਖਦਾ ਹੈ, ਤਦ ਕੋਈ ਭੇਦ ਹੈ ਇਸ ਵਿੱਚ ਜੋ ਤੇਰੀ ਸਮਝ ਤੋਂ ਵੱਖਰਾ ਹੈ? ਪਰ ਕੀ ਸੀ ਕਿ ਮੇਰੀ ਬੱਚੜੀ ਵਾਂਗੂ ਮੈਨੂੰ ਵੀ ਇਹਨਾਂ ਕਲੇਸ਼ਾਂ ਦੇ ਵੇਖਣ ਤੋਂ ਬਚਾ ਲਿਆ ਜਾਂਦਾ। ਆਪੋ ਆਪਣੇ ਭਾਗ ਹਨ। ਇਹ ਕਹਿੰਦਿਆਂ ਇੱਕ ਗੱਜ ਉੱਠਿਆ, ਗਲਾ ਰੁਕ ਗਿਆ, ਮਾਨੋ ਜਿਵੇਂ ਰੁਦਨ ਗਲੇ ਵਿੱਚ ਰੁਕ ਗਿਆ ਹੋਵੇ, ਪਰ ਨੇਤਰ ਡੁੱਲ ਪਏ। ਡੁੱਲੇ ਕਿ ਦਰਿਆ ਹੀ ਵਗ ਤੁਰਿਆ, ਜੀਕੂ ਖਾਰਾ ਪਾਣੀ ਖਿਚੀਜ ਖਿਚੀਜ ਕੇ ਅੱਖਾਂ ਥਾਣੀ ਵਹਿ ਰਿਹਾ ਹੋਵੇ। ਤੀਕੂ ਸੁਰਤ ਵੀ ਖਿੱਚੀ ਜਾ ਕੇ ਸਿਰ ਵੱਲ ਨੂੰ ਰੁੱਖ ਕਰ ਰਹੀ ਹੈ ਔਰ ਇਕੱਠੀ ਹੁੰਦੀ ਜਾ ਰਹੀ ਹੈ। ਪਰ ਇਹ ਇਕੱਠਾ ਹੋਣਾ ਰਗੜ ਵਾਲਾ ਹੈ, ਇੱਕ ਝਰਨਾਹਟ ਜੀ ਸਾਰੇ ਬਦਨ ਵਿੱਚ ਹੋ ਕੇ ਇੱਕ ਫੁਹਾਰਾ ਛੁੱਟਦਾ ਹੈ ਕਿ ਦੂਸਰਾ ਮਗਰ ਤਿਆਰ ਹੋ ਜਾਂਦਾ ਹੈ। ਇਸ ਰਗੜ ਭਰਮੀ ਦਸ਼ਾ ਵਿੱਚ ਮਨ ਕੁਛ ਨਹੀਂ ਸੋਚਦਾ, ਆਲਸ ਰੰਚ ਵੈਰਾਗ ਦੀ ਖਿੱਚ, ਇਸੇ ਖਿੱਚ ਖਚਾਟ ਦੇ ਮਿਲਵੇ ਭਾਗ ਤੋਂ ਇੱਕ ਸ਼ੂਨਤਾ ਛਾ ਜੇ, ਹਾਏ ਪਾਪਣ ਪੋਹ ਦੀ ਰਾਤ ਕਾਲੀ ਤੇ ਬੋਲੀ ਬੀਤਦੀ ਨਹੀਂ, ਬੀਤੇ ਕੀ ਕੁਣ ਨਹੀਂ, ਉਹ ਤਾਂ ਬੀਤਦੀ ਹੈ, ਪਰੰਤੂ ਸੁਰਤ ਜੇ ਨੀਂਦ ਵਿੱਚ ਹੋਵੇ ਜਾਂ ਭਜਨ ਦੇ ਆਨੰਦ ਵਿੱਚ ਹੋਵੇ ਜਾਂ ਕਿਸੇ ਖੁਸ਼ੀ ਦੇ ਰੁਝੇਵੇਂ ਵਿੱਚ ਹੋਵੇ ਤਦ ਪਤਾ ਲੱਗੇ ਕਿ ਬੀਤ ਗਈ ਹੈ। ਇਹ ਤਾਂ ਸੁਰਤ ਅਟਕੀ ਖੜੀ ਹੈ, ਰਾਤ ਨਹੀਂ ਅਟਕੀ ਨਾ ਹੀ ਖੜੀ ਹੈ। ਕੁਝ ਚਿਰ ਮਗਰੋਂ ਮਾਈ ਨੂੰ ਸ਼ੂਨਤਾ ਵਿੱਚੋਂ ਫਿਰ ਹੋਸ਼ ਆਈ, ਠੰਡਾ ਸਾਹ ਭਰਿਆ ਤੇ ਬੋਲੀ, ਵੇ ਲੋਕੋ ਮੈਂ ਲੁੱਟ ਗਈ ਜੇ, ਇੱਕ ਤਾਂ ਮੇਰੇ ਲਾਲ ਕਿਸੇ ਕੁਚੱਜੇ ਨੇ ਭੰਨ ਗਵਾਏ ਨੇ, ਇੱਕ ਮੈਂ ਕੁਚੱਜੀ ਨੇ ਅੰਦਰਲਾ ਗੁੱਜਾ ਲਾਲ ਭੰਨ ਗਵਾਇਆ, ਜੋ ਤਾਂ ਮੇਰੇ ਵੱਸੋਂ ਬਾਹਰ ਸੀ ਸੋ ਹੋ ਗਿਆ, ਜੋ ਮੇਰੇ ਵੱਸ ਸੀ ਮੈਂ ਆਪ ਵਜਾ ਰਹੀ ਹਾਂ। ਭਲਾ ਹੇ ਖੋਟੇ ਮਨ, ਹੇ ਪਾਪੀਆ, ਤੇਰਾ ਵਸਾਹ ਨਹੀਂ, ਤਾਂ ਹੀ ਤਾਂ ਪਾਤਸ਼ਾਹ ਕਹਿੰਦੇ ਨੇ ਮਨ ਖੁੱਟ ਹਰ, ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ। ਦੁੱਖ ਹੋਇਆ ਪਰ ਹਾਏ ਪਾਪੀ ਮਨ, ਇਹ ਕੌਣ ਆ ਕੇ ਕਹਿ ਗਿਆ ਸੀ ਕਿ ਤੂੰ ਨਾਮ ਨੂੰ ਛੱਡ ਦੇ, ਤੂੰ ਜੋ ਚਿੰਤਾ ਸੀ ਰਹਿਣ ਦੇ ਦੋ, ਦੁੱਖ ਵਾਪਰਨ ਦੇ ਦੋ, ਪਰ ਨਾਮ ਤਾਂ ਨਾ ਛੱਡ ਦੋ, ਆਪੇ ਨਾਮ ਤੈਨੂੰ ਧੋ ਕੱਢਦਾ। ਕਾਲਿਆਂ ਨਾਲ ਲਾਈ, ਧੌਲਿਆਂ ਨਾਲ ਨਿਭਾਈ, ਹੁਣ ਪੀਲਿਆਂ ਵੇਲੇ ਤੋੜਨ ਲੱਗਾ, ਆਹ ਪਾਪੀਆ ਕੁਝ ਤਰਸ ਕਰ, ਟਿਕ ਜਾ। ਹੇ ਮਨ, ਤੂੰ ਭਾਂਡਾ ਹੋ ਕੇ ਘੁਮਿਆਰ ਦੇ ਕੰਮਾਂ ਤੇ ਕਿੰਤੂ ਕਰਦਾ ਹੈ, ਦੱਸ ਤੂੰ ਕਿੱਧਰ ਦਾ ਸਤਸੰਗੀ ਹੈ, ਕੁਛ ਤਾਂ ਸ਼ਰਮ ਖਾ। ਸਤਿਗੁਰਾਂ ਨਾਲ ਸਾਕ, ਉਹ ਤਾਂ ਹੱਥੀ ਲਾਲਾਂ ਨੂੰ ਸ਼ਹੀਦ ਹੋਣ ਲਈ ਟੋਰਨ, ਤੂੰ ਹਾਂ ਕਰਨ ਜੋਗਾ ਨਹੀਂ ਤੇ ਸੁਣ ਕੇ ਹੀ ਖੁਰਨ ਜੋਗਾ ਹੋ ਗਿਆ, ਆ ਖੈੜਾ ਛੱਡ ਰਸਤੇ ਪੈ। ਓਹੋ, ਹੁਣ ਪਛਤਾਵ ਦਾ ਕੀ ਲੈ ਫਾਇਦਾ, ਜੀ ਸਵਾਸ ਨਾਮ ਤੋਂ ਖਾਲੀ ਆਏ ਸੋ ਵਿਅਰਥ ਗਏ, ਜੋ ਵਕਤ ਐਵੇਂ ਗਿਆ ਸੋ ਬਿਰਥਾ ਗਿਆ, ਹੁਣ ਪਛਤਾਇਆ ਤੇ ਰੋਇਆ ਉਹ ਵੇਲਾ ਮੁੜ ਹੱਥ ਨਹੀਂ ਆਉਣਾ, ਪਛਤਾਵੇ ਵਿੱਚ ਲੱਗਿਆ ਹੋਰ ਵੇਲਾ ਜਾਏਗਾ, ਤਾਂ ਤੇ ਹੇ ਮਨ ਹੁਣ ਲੱਗ ਪੋ ਨਾਮ ਸਿਮਰਨ ਵਿੱਚ। ਇਹ ਕਹਿ ਕੇ ਮਾਈ ਨੇ ਇੱਕ ਕਸੀਸ ਵੱਟੀ, ਇਸ ਕਸੀਸ ਵੱਟਣ ਵਿੱਚ ਦੰਦਾਂ ਨੇ ਜੁੱਟ ਖਾਧੇ ਔਰ ਸਿਰ ਨੇ ਹਲੋਰਾ, ਇੱਕ ਬਿਜਲੀ ਦੀ ਰੌ ਵਾਂਗ ਅੰਦਰ ਕੜਾਕਾ ਵੱਜਾ ਔਰ ਰਜੋ ਤਮੋ ਦੇ ਸਾਰੇ ਕੂੜੇ ਉੱਡ ਗਏ, ਧੂੜ ਬਣ ਗਏ। ਮਾਈ ਨਾਮ ਵਿੱਚ ਰੱਤੇ ਭਾਵ ਵਿੱਚ ਆ ਕੇ ਸਿਮਰਨ ਵਿੱਚ ਲੱਗ ਗਏ, ਲੱਗੀ ਔਰ ਚੰਗੀ ਲੱਗੀ ਨਾਮ ਵਿੱਚ, ਸਰੀਰ ਵੀ ਸੁਖੀ ਹੋ ਗਿਆ, ਕੁਛ ਚਿਰ ਮਗਰੋਂ ਨੀਂਦ ਆ ਗਈ। ਹੇ ਮਾਈ, ਮਾਇਆ ਦਾ ਇਹ ਦਾਓ ਨਾ ਲੱਗਣ ਦੇ, ਪਰ ਮਾਇਆ ਚਿੱਤਰ ਵਿਚਿੱਤਰ ਵਿਮੋਹਿਤ, ਇਹਦਾ ਮਾੜਾ ਜਿਹਾ ਠੱਕਾ ਲੱਗਾ, ਖਬਰੇ ਕੀ ਡਿੱਠਾ, ਫਿਰ ਜਾਗ ਖੁੱਲ ਗਈ, ਮਨ ਫਿਰ ਹੋ ਕੇ ਭਰ ਰਿਹਾ। ਫਿਰ ਮਾਈ ਅੰਦਰੋਂ ਤਕੜੀ ਹੋ ਕੇ ਲੱਗ ਪਈ, ਤਰਪਹਿਰਾ ਵੱਜ ਪਿਆ, ਇਸ ਵੇਲੇ ਜਾਗੀ ਤਾਂ ਅਡੋਲਤਾ ਵਿੱਚ ਸੀ, ਨਾਮ ਦੀ ਰੌ ਰਸਵਤੀ ਹੋ ਕੇ ਬੜੇ ਸਹਿਜ ਵਿੱਚ ਚੱਲ ਰਹੀ ਸੀ ਕਿ ਬਾਹਰੋਂ ਇੱਕ ਦਰਦ ਭਰੀ ਬੜੀ ਪਿਆਰੀ ਆਵਾਜ਼ ਆਈ, ਆਓ ਨੀ ਸਹੀਓ ਰਲ ਸੌਦੇ ਨੂੰ ਚੱਲੀਏ, ਆਪ ਵਪਾਰੀ ਹੋ ਆਇਆ, ਲਾਲ ਲਿਆ ਸੀ ਮੈਂ ਮੁੱਲ ਸਵੱਲੇ, ਜੌਹਰੀ ਨੂੰ ਚਾਹ ਦਿਖਲਾਇਆ। ਜੌਹਰੀ ਨੇ ਉਸਦੀ ਪਰਖਜੂ ਕੀਤੀ, ਫਿਰ ਪਰਖ ਖਜ਼ਾਨੇ ਪਾਇਆ ਮੁੱਲ ਪਿਆ ਮੁੱਲ ਇਹੋ ਨਹੀਂ ਸਹੀ ਉਹ ਜੌਹਰੀ ਦੇ ਮੁੱਲ ਵਿਕਾਇਆ ਲਾਲ ਅਮੋਲਕ ਹੋਇਆ ਅਮੁੱਲਾ ਜੌਹਰੀ ਨੇ ਮੁੱਲ ਵਧਾਇਆ ਆਪ ਵਧਾਇਓ ਸੂ ਆਪੇ ਸੂ ਭਰਿਆ ਆਪ ਖਜ਼ਾਨੇ ਸੂ ਪਾਇਆ ਆਪਣੇ ਤੁਲਦਾ ਲਾਲ ਨੂੰ ਕੀਤੋ ਸੂ ਇਸੇ ਪਾ ਲਾਲ ਵਿਕਾਇਆ ਲਾਲ ਗਿਆ ਮੈਨੂੰ ਕਹਿਣ ਅਪੁੱਤੀ ਮੈਂ ਅੱਜ ਪੁੱਤਰ ਪਾਇਆ ਸਤਿਗੁਰ ਚਰਨਾਂ ਤੋਂ ਘੁੰਮ ਗਿਆ ਉਹ ਸਫਲ ਹੋਇਆ ਪੁੱਤ ਆਇਆ ਮੈਂ ਸਫਲੀ ਹਾਂ ਸਫਲੀ ਹੋਈ ਹਾਂ ਜਿਸਨੇ ਲਾਲ ਸੀ ਜਾਇਆ ਆਓ ਨਹੀਂ ਸਹੀ ਉਹ ਰਲ ਸੌਦੇ ਨੂੰ ਚੱਲੀਏ ਆਪ ਵਪਾਰੀ ਹੋ ਆਇਆ ਇਹ ਮਿੱਠੀ ਪ੍ਰੇਮ ਸ਼ਰਧਾ ਤੇ ਸਿਦਕ ਭਰੀ ਹੇਕ ਸੁਣ ਕੇ ਮਾਈ ਦੀ ਸੁਰਤ ਦਾ ਵੇਗ ਜੋ ਹੁਣ ਆਪਣੇ ਟਿਕਾਣੇ ਸੀ ਹੋਰ ਜੁੜਿਆ ਕਿ ਇੰਨੇ ਨੂੰ ਕਿਸੇ ਨੇ ਬੂਹਾ ਖੜਕਾਇਆ ਸਖੀ ਨੇ ਖੋਲਿਆ ਤਦ ਸ਼ਮ ਸ਼ਮ ਕਰਦੀ ਇੱਕ ਮਾਂ ਅੰਦਰ ਆ ਵੜੀ ਤੇ ਕਹਿੰਦੀ ਹੈ ਇਹ ਮੇਰੇ ਸਰਤਾਜ ਦੀ ਮਾਤਾ ਮੈਨੂੰ ਵਧਾਈ ਦੇ ਤੇ ਮੈਂ ਤੈਨੂੰ ਦਿਆਂ ਅੱਜ ਉਸ ਕਲਗੀਆਂ ਵਾਲੇ ਬਾਜਾਂ ਵਾਲੇ ਦੇ ਮੇਰੀ ਜਿੰਦ ਕੁਰਬਾਨ ਹੋਣ ਨੂੰ ਜੀ ਕਰਦੀ ਹੈ ਤੇਰੀ ਕੁੱਖ ਦੀ ਬੱਚੜੀ ਦੇ ਸ਼ੇਰ ਬੱਚੇ ਸ਼ਹੀਦ ਹੋ ਗਏ ਇਸ ਨਕਾਰੀ ਦਾ ਜਾਇਆ ਵੀ ਉਹਨਾਂ ਪਿਆਰਿਆਂ ਦੇ ਚਰਨਾਂ ਤੋਂ ਵਾਰਿਆ ਘੋਲਿਆ ਮੈਨੂੰ ਸਪੁੱਤੀ ਕਰਕੇ ਸੱਚਖੰਡ ਜਾ ਵਸਿਆ ਇਸ ਰੰਗ ਰਤੜੀ ਦੇ ਬਚਨਾਂ ਦਾ ਕਿਆ ਅਸਚਰਜ ਅਸਰ ਪਿਆ ਕਿ ਪੱਕੀ ਹੋਈ ਸੁਰਤ ਦੀ ਆਵਾਜ਼ ਨਾਲ ਮਾਈ ਦੀ ਸੁਰਤ ਨੂੰ ਅੱਖ ਦੇ ਫੋਰ ਵਿੱਚ ਪੁੱਠੀ ਚੜ ਗਿਆ ਮਾਈ ਨੇ ਆਵਾਜ਼ ਤੋਂ ਸਿਆਣ ਲਿਆ ਸੀ ਕਿ ਇਹ ਬੀਰ ਰਾਣੀ ਭਾਈ ਸੰਤ ਸਿੰਘ ਦੀ ਮਾਤਾ ਹੈ ਮਾਈ ਸੁਣ ਚੁੱਕੀ ਸੀ ਕਿ ਇਸ ਦੇ ਸਿਰਕ ਦੇ ਪੂਰੇ ਸੱਚੇ ਅਨਨ ਭਗਤ ਪੁੱਤਰ ਨੇ ਕੀਕੂ ਆਪਣੀ ਜਾਨ ਸਤਿਗੁਰਾਂ ਤੋਂ ਵਾਰੀ ਹੈ ਹੁਣ ਮਾਈ ਨੂੰ ਸਮਝ ਆਈ ਕਿ ਲਾਹੇ ਦਾ ਸੌਦਾ ਵੇਚ ਕੇ ਕੌਣ ਆਇਆ ਹੈ ਹੁਣ ਸਮਝੀ ਕਿ ਜੌਹਰੀ ਨੇ ਲਾਲ ਦਾ ਮੁੱਲ ਕੀਕੂ ਪਾਇਆ ਚਮਕੌਰ ਵਿੱਚ ਭਾਈ ਸੰਤ ਸਿੰਘ ਔਰ ਭਾਈ ਸੰਗਤ ਸਿੰਘ ਜੀ ਨੂੰ ਪਾਤਸ਼ਾਹ ਜੀ ਨੇ ਕਿਸ ਨੂੰ ਗੱਦੀ ਦਿੱਤੀ ਇਤਿਹਾਸ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ ਕਿ ਕਿਧਰੇ ਦੋਵਾਂ ਦਾ ਨਾਮ ਇੱਕ ਹੈ ਜਾਂ ਦੋਵੇਂ ਹੀ ਗੁਰੂ ਨੂੰ ਪਿਆਰੇ ਹਨ ਇਹਨਾਂ ਚੋਂ ਇੱਕ ਨੂੰ ਕਲਗੀ ਜਗ੍ਹਾ ਲਗਾ ਕੇ ਆਪਣੀ ਥਾਂ ਥਾਪ ਕੇ ਸ੍ਰੀ ਗੁਰੂ ਜੀ ਉਸ ਪਿਆਰੇ ਸਿੱਖ ਅਤੇ ਹੋਰ ਸਿੱਖਾਂ ਦੇ ਵਾਸਤੇ ਪਾਉਣ ਪਰ ਗੜੀ ਛੱਡ ਕੇ ਨਿਕਲ ਗਏ ਸਨ ਗੁਰੂ ਕੇ ਸਿੱਖ ਨੂੰ ਗੁਰੂ ਪਦਵੀ ਦੇ ਦਿੱਤੀ ਸੀ ਲਾਲ ਐਂ ਜੌਹਰੀ ਦੇ ਘਰ ਬਹੁਤ ਮਹਿੰਗੇ ਮੁੱਲੋਂ ਵਿਕ ਗਿਆ ਭਾਈ ਸੰਤ ਸਿੰਘ ਦੀ ਮਾਤਾ ਨਾਮ ਵਿੱਚ ਅਟੁੱਟ ਪੱਕ ਚੁੱਕੀ ਸੀ ਮਰਨ ਜੀਵਨ ਦੀ ਘਾਟੀ ਦੇ ਦੁਸਾਰ ਪਾਰ ਦੇਖ ਚੁੱਕੀ ਸੀ ਉਸ ਨੂੰ ਪੁੱਤਰ ਦਾ ਇਸ ਵੀਰਤਾ ਨਾਲ ਔਰ ਐਸੇ ਪਰਮ ਅਰਥ ਲਈ ਮਰ ਜਾਣਾ ਭਾਰੀ ਖੁਸ਼ੀ ਦਾ ਸਬੱਬ ਹੋ ਰਿਹਾ ਸੀ ਇਹ ਗੱਲ ਨਹੀਂ ਸੀ ਕਿ ਪੁੱਤ ਦੇ ਮਰਨ ਨੇ ਮੋਹ ਦੀ ਲੈ ਵਿੱਚ ਹਿਲਾਓ ਨਹੀਂ ਪੈਦਾ ਕੀਤਾ ਪਰ ਹਲਕਾ ਜਿਹਾ ਇਸ ਨੇ ਬਜਾਏ ਰੋਣ ਦੇ ਖੁਸ਼ੀ ਦਾ ਚੱਕਰ ਪਵਾ ਦਿੱਤਾ ਪਰ ਇਸ ਹਿਲਾਓ ਨੇ ਤਰੱਕੀ ਦੇਣੀ ਹੈ ਕਿ ਅੱਜ ਤੋਂ ਬਾਅਦ ਭਾਈ ਸੰਗਤ ਸਿੰਘ ਜਾਂ ਭਾਈ ਸੰਗਤ ਸਿੰਘ ਦੀ ਮਾਈ ਨੇ ਅਜ਼ਰ ਨੂੰ ਜਰ ਜਾਣ ਵਾਲੀ ਅਵਸਥਾ ਵਿੱਚ ਪਹੁੰਚ ਪੈਣਾ ਹੈ ਅੱਜ ਦੀ ਚਿੰਤਾ ਦੀ ਰਾਤ ਜੋ ਸਵਰਾਈ ਦੇ ਕੱਟਿਆਂ ਕਟੀਂਦੀ ਨਹੀਂ ਸੀ ਅਰ ਬੀਤਦਿਆਂ ਲੰਘਦੀ ਨਹੀਂ ਸੀ ਤੇ ਜੋ ਹੁਣ ਹੁਣੇ ਬੜੇ ਹੰਬਲੇ ਮਾਰ ਮਾਰ ਕੇ ਨਾਮ ਤੇ ਆ ਰਹੀ ਤੇ ਅਡੋਲ ਹੋ ਰਹੀ ਸੀ ਹੁਣ ਇਸ ਮਾਈ ਦੇ ਸਹਾਰਨ ਦੇ ਹੌਸਲੇ ਨੂੰ ਵੇਖ ਕੇ ਇੱਕਦਮ ਟਿਕਾਣੇ ਆ ਗਏ ਅਜੇ ਥੋੜ੍ਹਾ ਚਿਰ ਹੋਇਆ ਸੀ ਕਿ ਸਤਸੰਗੀਆਂ ਦੇ ਢੋਲਕੀ ਛੈਣਿਆਂ ਦੀ ਗੂੰਜ ਕੰਨਾਂ ਵਿੱਚ ਪਈ ਔਰ ਸੰਗਤ ਦਾ ਡੇਰਾ ਆ ਲੱਗਾ ਦੀਵਾਨ ਸੱਜ ਗਿਆ ਆਸਾ ਦੀ ਵਾਰ ਲੱਗ ਪਈ ਮਾਈ ਦੀ ਸੁਰਤ ਅਡੋਲ ਉੱਚੇ ਮੰਡਲ ਵਿੱਚ ਜਾ ਟਿਕੀ ਸਰੀਰ ਹੌਲਾ ਫੁੱਲ ਹੋਇਆ ਸਗੋਂ ਅੱਜ ਸੁਰਤ ਹੀ ਸੁਰਤ ਦਾ ਚਾਨਣਾ ਪਸਰ ਰਿਹਾ ਸਰੀਰ ਦਾ ਭਾਅ ਹੀ ਯਾਦ ਨਹੀਂ ਰਿਹਾ ਇਸ ਤਰ੍ਹਾਂ ਬੀਤ ਗਈ ਔਰ ਬੀਤ ਗਈ ਨਾਮ ਦੀ ਸ਼ਰਨਾਗਤ ਮਾਤਾ ਦੀ ਚੌਥੀ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।